ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਜੀਵਨ ਭਾਈ ਗੁਰਦਾਸ ਜੀ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਚੌਥਾ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਮਾਂ। 1638 ਬਿਕਰਮੀ ਤੋਂ 1663 ਬਿਕਰਮੀ, ਜਦ ਭਾਈ ਗੁਰਦਾਸ ਜੀ ਨੇ ਰਾਮਦਾਸਪੁਰੇ ਪਹੁੰਚ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਪਾਏ ਤਾਂ ਉਹ ਜੋਤ, ਉਹ ਰੰਗ, ਉਹ ਰੂਪ, ਮਾਨੋ ਕਾਇਆ ਹੀ ਉਹ ਪਲਟੀ ਹੋਈ ਦਿਸ ਰਹੀ ਹੈ। ਆਪ ਤਾ ਕੇ ਚਰਨੀ ਟੈਠੇ ਅਤੇ ਦੋਹਰੇ ਵੈਰਾਗ ਵਿੱਚ ਬੇਬਲ ਹੋ ਕੇ ਚੰਬੜੇ। ਇਸ ਤਰ੍ਹਾਂ ਪ੍ਰੇਮ ਨਾਲ ਪਰਸਪਰ ਮਿਲਾਪ ਹੋ ਕੇ ਜਦ ਬੈਠੇ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮੁਸਕਰਾ ਕੇ ਪੁੱਛਿਆ, ਭਾਈ ਜੀਓ, ਸਿੱਖਾਂ ਵਿੱਚ ਅਗਰਨੀਵ ਸਿੱਖ ਜੀਓ, ਗੋਇੰਦਵਾਲ ਆਪ ਨੇ ਖਿਲਾੜੀ ਬੱਚਿਆਂ ਅੱਗੇ ਕਿਉਂ ਸੀਸ ਨਿਵਾਇਆ? ਇਹ ਸੁਣ ਕੇ ਜਿਸ ਹਿਰਦੇ ਨੂੰ ਦਰਸ਼ਨਾਂ ਤੋਂ ਪਰਖ ਲੈਣ ਦੀ ਜਾਂਚ ਵੀ ਪੂਰੀ ਸੀ, ਉਸਦੇ ਹਿਰਦੇ ਵਿੱਚ ਇੱਕ ਹੋਰ ਸਿਦਕ ਹੁਲਾਰਾ ਆਇਆ ਕਿ ਅੰਤਰਜਾਮੀ ਹੋ ਕੇ ਦਿਲਾਂ ਦੀਆਂ ਜਾਣਨਹਾਰ ਸਮਰੱਥ ਗੁਰੂ ਰਾਮਦਾਸ ਇਹ ਆਪ ਹੀ ਹਨ। ਉਸ ਪ੍ਰੇਮ ਹੁਲਾਰੇ ਦਾ ਵਿਕਾਸ ਭਾਈ ਜੀ ਦੀ ਉਚਾਰੀ ਇਸ ਪੌੜੀ ਵਿੱਚ ਮੌਜੂਦ ਹੈ। ਅਲਖ ਨਿਰੰਜਨ ਆਖੀਐ, ਅਕਲ ਅਜੋਨ ਅਕਾਲ ਅਪਾਰਾ, ਰਵ ਸਸ ਜੋਤ ਉਦੋਤ ਲੰਘ, ਪਰਮ ਜੋਤ ਪਰਮੇਸ਼ਰ ਪਿਆਰਾ, ਜਗਮਕ ਜੋਤ ਨਿਰੰਜਨੀ, ਜਗ ਜੀਵਨ ਜਗ ਜੈ ਜੈਕਾਰਾ, ਨਮਸਕਾਰ ਸੰਸਾਰ ਵਿੱਚ ਆਦ ਪੁਰਖ ਆਦੇਸ਼ ਉਦਾਰਾ, ਚਾਰ ਵਰਨ ਛੇ ਦਰਸ਼ਨਾ, ਗੁਰਮੁਖ ਮਾਰਗ ਸੱਚ ਆਚਾਰਾ, ਨਾਮਦਾਨ ਇਸ਼ਨਾਨ ਦ੍ਰਿੜ, ਗੁਰਮੁਖ ਭਾਏ ਭਗਤ ਨਿਸਤਾਰਾ, ਗੁਰ ਅਰਜਨ ਸੱਚ ਸਿਰਜਣਹਾਰ। ਸਤਿਗੁਰੂ ਜੀ ਦੇ ਪ੍ਰਸ਼ਨ ਦਾ ਆਪ ਨੇ ਇਹ ਉੱਤਰ ਦਿੱਤਾ ਕਿ ਬੱਚਿਆਂ ਵਿੱਚ ਸਿਦਕ ਅਤੇ ਭਾਣੇ ਦੇ ਵਿਕਾਸ ਨੇ ਮੇਰਾ ਸੀਸ ਚੁਕਾ ਲਿਆ ਸੀ। ਇਸ ਤਰ੍ਹਾਂ ਦਰਸ਼ਨ ਪਰਸਨ ਕਰ ਸੁਖੀ ਹੋ, ਭਾਈ ਜੀ ਇੱਕ ਅੱਧ ਦਿਨ ਟਿਕ ਕੇ ਸਤਿਗੁਰੂ ਦੀ ਆਗਿਆ ਪਾ ਕੇ ਗੋਇੰਦਵਾਲ ਚਲੇ ਗਏ। ਉੱਥੋਂ ਦਾ ਵਿਹਾਰ ਸਾਧ ਕੇ ਕੁਛ ਦਿਨਾਂ ਮਗਰੋਂ ਫਿਰ ਰਾਮਦਾਸਪੁਰ ਆ ਗਏ। ਗੁਰੂ ਅਰਜਨ ਦੇਵ ਜੀ ਵਾਹਿਗੁਰੂ ਰਜ਼ਾਵ ਨਾਲ ਸਦਾ ਇੱਕ ਸੁਰ ਟਿੱਕੇ ਰਹਿਣ ਵਾਲੇ ਭਾਣੇ ਦੇ ਕਿਸੇ ਰੰਗ ਵਿੱਚੋਂ ਲੰਘ ਰਹੇ ਸੀ। ਵੱਡੇ ਭਰਾਓ ਪ੍ਰਿਥੀਏ ਨੇ ਧਨ ਤਾਮ ਬਾਜ਼ਾਰ ਸਭ ਸ਼ਹਿ 'ਤੇ ਕਬਜ਼ਾ ਕਰ ਲਿਆ ਸੀ ਅਤੇ ਸੰਗਤਾਂ ਵਿੱਚ ਅਨੇਕਾਂ ਮੇਵੜੇ ਭੇਜ ਦਿੱਤੇ ਸੀ ਕਿ ਗੱਦੀ ਪ੍ਰਿਥੀਏ ਪ੍ਰਤੀ ਮਿਲੀ ਹੈ ਅਤੇ ਰਾਮਦਾਸਪੁਰੇ ਦੇ ਆਲੇ ਦੁਆਲੇ ਆਈਆਂ ਸੰਗਤਾਂ ਨੂੰ ਵੀ ਉਸਦੇ ਛੱਡੇ ਹੋਏ ਪ੍ਰੇਰਕ ਪ੍ਰੇਰ ਕੇ ਉਸਦੇ ਡੇਰੇ ਲੈ ਜਾਂਦੇ ਸਨ। ਗੁਰੂ ਅਰਜਨ ਦੇਵ ਜੀ ਕੁਛ ਪਰਵਾਹ ਨਹੀਂ ਸੀ ਕਰਦੇ ਅਤੇ ਨਾ ਕੋਈ ਯਤਨ ਕਰਦੇ ਸਨ, ਨਾ ਕਿਸੇ ਸਿੱਖ ਸੇਵਕ ਪਾਸ ਕੋਈ ਗਿਲਾ ਕਰਦੇ, ਨਾ ਕਿਸੇ ਨੂੰ ਕਿਸੇ ਉਪਰਾਲੇ ਲਈ ਪ੍ਰੇਰਦੇ। ਪਰ ਪ੍ਰਿਥੀਆ ਜੋ ਛਾਪਾਮਾਰੀ ਕਰ ਰਿਹਾ ਸੀ ਉਸ ਨਾਲ ਪਦਾਰਥ ਦੀ ਐਸੀ ਤੰਗੀ ਹੋ ਜਾਂਦੀ ਸੀ ਕਿ ਬਾਜੇ ਵੇਲੇ ਤਾਂ ਕਣਕ ਦਾ ਲੰਗਰ ਪੱਕਦਾ ਸੀ ਪਰ ਬਾਜੇ ਵੇਲੇ ਮਿੱਸੇ ਪ੍ਰਸ਼ਾਦੇ ਹੀ ਮੱਸਾਂ ਪੱਕਦੇ ਸੀ। ਅੱਜ ਫਿਰ ਡਾਢੀ ਤੰਗੀ ਦਾ ਦਿਨ ਸੀ, ਮਾਤਾ ਜੀ ਨੇ ਮਿੱਸੇ ਪ੍ਰਸ਼ਾਦੇ ਤਿਆਰ ਕਰਵਾਏ ਸੇ, ਭਾਈ ਗੁਰਦਾਸ ਜੀ ਨੂੰ ਵੀ ਇਹੋ ਪ੍ਰਸ਼ਾਦੇ ਮਿਲੇ। ਆਪ ਨੇ ਗੁਰੂ ਜੀ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਲੰਗਰ ਮਾਤਾ ਜੀ ਦੇ ਹੱਥ ਹੈ, ਉਹਨਾਂ ਤੋਂ ਹਾਲ ਪੁੱਛ ਲਵੋ। ਭਾਈ ਜੀ ਨੇ ਜਾ ਆਪਣੀ ਭੈਣ ਬੀਬੀ ਭਾਨੀ ਜੀ ਨੂੰ ਮੱਥਾ ਟੇਕਿਆ ਅਤੇ ਸਾਰਾ ਹਾਲ ਪੁੱਛਿਆ। ਸਾਰਾ ਹਾਲ ਭੈਣ ਜੀ ਤੋਂ ਸਮਝ ਕੇ ਦੀਨ ਦੁਨੀ ਦੇ ਪਾਤਸ਼ਾਹ ਨੂੰ ਇਸ ਹਾਲਤ ਵਿੱਚ ਖੁਸ਼ ਦੇਖ ਕੇ ਆਪ ਦੇ ਅੰਦਰ ਸ਼ੁਕਰ ਆਉਂਦਾ ਸੀ ਕਿ ਗੁਰੂ ਦੀ ਜੋਤ ਧਨ ਜੋਤ ਹੈ ਜਿਸ ਵਿੱਚ ਸਹਿਣਸ਼ੀਲਤਾ ਦਾ ਇਹ ਕਮਾਲ ਹੈ। ਪਰ ਹੁਣ ਭਾਈ ਜੀ ਨੂੰ ਆਪਣੇ 'ਤੇ ਸ਼ੋਕ ਆਇਆ ਕਿ ਸਿੱਖ ਕੀ ਅਤੇ ਗੁਰੂ ਖੇਚਲ ਨੂੰ ਦੇਖ ਕੇ ਸਹਾਰਨਾ ਕੀ, ਉੱਧਰ ਸੰਗਤਾਂ ਨਾਲ ਧਰੋਹ ਹੁੰਦਾ ਦੇਖ ਸਕਣਾ ਵੀ ਸਿੱਖ ਦਾ ਧਰਮ ਨਹੀਂ। ਗੁਰੂ ਜਗਤ ਤੋਂ ਲੋਪ ਹੋ ਜਾਏ ਅਤੇ ਜੋ ਗੁਰੂ ਨਹੀਂ ਉਹ ਗੁਰੂ ਹੋ ਜਾਏ, ਇਹ ਵੀ ਜਗਤ ਅਨਿਆਏ ਹੈ। ਇਸ ਤਰ੍ਹਾਂ ਦੀ ਉੱਤਮ ਵਿਚਾਰ ਕਰਕੇ ਆਪਨੇ ਭਾਈ ਬੁੱਢਾ ਜੀ ਨੂੰ ਸੱਦਿਆ ਅਤੇ ਹੋਰ ਵੱਡੇ ਵੱਡੇ ਸਿੱਖ ਬੁਲਵਾਏ। ਇਸ ਸਰਕਰਦਿਆਂ ਦੀ ਸੰਗਤ ਨੇ ਫੈਸਲਾ ਕੀਤਾ ਕਿ ਗੁਰੂ ਰਾਮਦਾਸ ਜੀ ਦੀ ਆਗਿਆ ਦੇ ਪਾਲਣ ਵਿੱਚ ਜਗਤ ਦਾ ਭਲਾ ਹੈ। ਸੋ ਪ੍ਰਬੰਧ ਕਰਕੇ ਸੰਗਤ ਵੱਲੋਂ ਸਾਰੇ ਦੇਸ਼ ਵਿੱਚ ਸਹੀਦਾ ਪੱਲੂ ਫੇਰ ਦਿੱਤਾ ਗਿਆ। ਸਿੱਖ ਸੰਗਤਾਂ ਨੂੰ ਪਤਾ ਲੱਗ ਗਿਆ ਅਤੇ ਸਾਰੀ ਦੁਨੀਆ ਗੁਰੂ ਅਰਜਨ ਦੇਵ ਜੀ ਦੇ ਦੁਆਰੇ ਆਉਣ ਲੱਗ ਪਈ। ਇਸ ਕੰਮ ਵਿੱਚ ਭਾਈ ਜੀ ਨੇ ਆਪ ਵੀ ਬਾਹਰ ਦੌਰੇ ਚੜ੍ਹੇ ਅਤੇ ਜਗ੍ਹਾ ਜਗ੍ਹਾ ਪਹੁੰਚ ਕੇ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਹੁਕਮ ਸੁਣਾ ਦਿੱਤਾ। ਇਸ ਦਾ ਫਲ ਬਹੁਤ ਉੱਤਮ ਹੋਇਆ। ਭਾਈ ਗੁਰਦਾਸ ਜੀ ਦਾ ਇਹ ਉੱਦਮ ਨਾ ਨਿਰੀ ਸਿਆਣਪ ਦਾ ਉੱਦਮ ਸੀ, ਨਾ ਹੀ ਨਿਰਾ ਉਹਨਾਂ ਦੇ ਵੱਡੇ ਹੌਸਲੇ ਅਤੇ ਕਰਤਰੀ ਸ਼ਕਤੀ ਦਾ ਲਿਖਾਇਕ ਮਾਤਰ ਸੀ, ਸਗੋਂ ਇੱਕ ਭਾਰੀ ਉਪਕਾਰ ਤੇ ਸੰਗਤਾਂ ਦੇ ਲਾਭ ਦੀ ਉੱਚ ਸੇਵਾ ਸੀ ਜੋ ਆਪ ਨੇ ਅਪੈ ਹੋ ਕੇ ਕੀਤੀ। ਸੱਚੇ ਗੁਰੂ ਸੂਰਜ ਨੂੰ ਝੂਠ ਦੇ ਬਦਲਾਂ ਦੇ ਓਲੇ ਨਾ ਹੋਣ ਦੇਣਾ ਅਤੇ ਸੰਗਤਾਂ ਨੂੰ ਸੱਚ ਦੇ ਚਾਨਣੇ ਵਿੱਚ ਰੱਖਣਾ, ਇਹ ਸੀ ਉਹਨਾਂ ਦਾ ਸੱਚ ਨਾਲ ਪਿਆਰ ਅਤੇ ਉਸ ਪਿਆਰ ਨੂੰ ਸਿਰੇ ਚਾੜ ਦੇਣ ਦਾ ਪਰਾਕਰਮ। ਸੋ ਭਾਈ ਜੀ ਦਾ ਉਦਮ ਸਫਲ ਹੋਇਆ। ਸੰਗਤਾਂ ਵਿੱਚ ਪਤਾ ਲੱਗ ਗਿਆ ਕਿ ਗੁਰਗਾਦੀ ਦੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਜੀ ਹਨ। ਇਉਂ ਅਰਸ਼ੀ ਸੱਚ ਦੇ ਚਾਨਣ ਪ੍ਰਕਾਸ਼ ਨਾਲ ਪ੍ਰਿਥੀ ਚੰਦ ਜੀ ਦੀ ਟਿਮਟਿਮੀ ਦੀਪ ਲਾੜ ਦਾ ਪ੍ਰਕਾਸ਼ ਮੱਧਮ ਪੈ ਗਿਆ। ਗੁਰੂ ਅਰਜਨ ਦੇਵ ਜੀ ਉਸ ਨੂੰ ਸਦਾ ਪਿਆਰ ਕਰਦੇ ਰਹੇ, ਪਰ ਉਹ ਖੁਸ਼ ਨਾ ਹੋਇਆ ਅਤੇ ਤਰ੍ਹਾਂ ਤਰ੍ਹਾਂ ਦੇ ਦੁਆਖ ਕਰਦਾ ਰਿਹਾ। ਉਸ ਦੀ ਦੁਆਖ ਮੇਟਣ ਲਈ ਗੁਰੂ ਕੀ ਆਗਿਆ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਕੇ ਬਾਜ਼ਾਰ ਦੇ ਕਿਰਾਏ ਦੀ ਆਮਦਨ ਅਤੇ ਬਾਜ਼ਾਰ ਦੀ ਜਗਾਤ ਦੀ ਆਮਦਨ ਪ੍ਰਿਥੀ ਨੂੰ ਦੇ ਦਿੱਤੀ ਅਤੇ ਚੌਂਕ ਪਾਸਿਆਂ ਦਾ ਸਾਰਾ ਬਾਜ਼ਾਰ ਮਹਾਂਦੇਵ ਨੂੰ ਦੇ ਦਿੱਤਾ ਜੋ ਸੁਖਪੂਰਵਕ ਗੁਜ਼ਰਾਨ ਕਰਨ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੱਦੀ ਨਸ਼ੀਨੀ 1638 ਬਿਕਰਮੀ ਤੋਂ ਲੈ ਕੇ ਲਗਭਗ 20 ਬਰਸ ਦੇ ਭਾਈ ਸਾਹਿਬ ਦੇ ਹਾਲਾਤ ਵਿਸਥਾਰ ਨਾਲ ਨਹੀਂ ਮਿਲਦੇ, ਸਿਵਾ ਛੋਟੇ ਛੋਟੇ ਤਜ਼ਕਰਿਆਂ ਦੇ ਜੋ ਅਸੀਂ ਹੇਠਾਂ ਦਿੰਦੇ ਹਾਂ। ਇਸ ਅਰਸੇ ਵਿੱਚ ਇਹ ਪਤਾ ਚੱਲਦਾ ਹੈ ਕਿ ਆਪ ਸ੍ਰੀ ਗੁਰੂ ਜੀ ਦੇ ਪਾਸ ਰਹੇ, ਗੁਰੂ ਆਗਿਆ ਵਿੱਚ ਸੰਗਤਾਂ ਦੇ ਕਾਰਜ ਕਰਦੇ ਰਹੇ, ਲਿਖਾ ਪੜ੍ਹੀ ਦਾ ਕੰਮ ਸਾਰਾ ਆਪ ਦੇ ਸਪੁਰਦ ਸੀ ਅਤੇ ਬਾਹਰ ਦੌਰੇ ਵੀ ਕਰਦੇ ਰਹੇ। ਆਪ ਦਾ ਸਿੰਧ ਜਾਣਾ ਵੀ ਪ੍ਰਤੀਤ ਦਿੰਦਾ ਹੈ। ਇਸੀ ਤਰ੍ਹਾਂ ਆਪ ਦੇ ਪਿਸ਼ਾਵਰ ਜਾਣ ਦੀ ਅਤੇ ਕਾਬਲ ਜਾਣ ਦੀਆਂ ਸੁੰਦਕਾਂ ਵੀ ਰਵਾਇਤਾਂ ਕੰਨੀ ਪੈਂਦੀਆਂ ਹਨ। ਇਸ ਸਮੇਂ ਦੇ ਹੋਰ ਸਮਾਚਾਰ ਇਸ ਪ੍ਰਕਾਰ ਹਨ। ਹੁਣ ਜਦ ਗੁਰੂ ਅਰਜਨ ਦੇਵ ਜੀ ਸੰਗਤਾਂ ਦੀ ਸੰਭਾਲ ਵੱਲ ਲੱਗੇ ਅਤੇ ਗੁਰਸਿੱਖੀ ਦਾ ਪ੍ਰਚਾਰ ਫੈਲਿਆ ਅਤੇ ਮੰਡੀ ਦੇ ਰਾਜੇ ਤੱਕ ਦਰਸ਼ਨਾਂ ਲਈ ਆਏ, ਤਾਂ ਆਈ ਮਾਇਆ ਨੂੰ ਸਫਲ ਕਰਨ ਲਈ ਪਿਤਾ ਗੁਰੂ ਜੀ ਦੇ ਹੁਕਮ ਨੂੰ ਬਜਾ ਲਿਆਉਣ ਦਾ ਅਵਸਰ ਜਾਣ ਕੇ ਸ੍ਰੀ ਅੰਮ੍ਰਿਤ ਸਰੋਵਰ ਅਤੇ ਹਰਿਮੰਦਰ ਦੀ ਤਿਆਰੀ ਦਾ ਕੰਮ ਸ਼ੁਰੂ ਕਰਨ ਲਈ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨੂੰ ਟਿਕਾਣਾ ਟੋਲਣੇ 'ਤੇ ਲਾਇਆ। ਟਿਕਾਣਾ ਲੱਭਣ, ਤਾਲ ਪੁੱਟਣ ਅਤੇ ਹਰਿਮੰਦਰ ਸਾਜਣ ਦੇ ਹਾਲਾਤ ਬੜੇ ਲੰਮੇ ਹਨ, ਪਰ ਭਾਈ ਗੁਰਦਾਸ ਇਸ ਸੇਵਾ ਵਿੱਚ ਤਨੋ ਮਨੋ ਲੱਗੇ ਰਹੇ। ਯਥਾ ਯਥਾ ਭਾਉ ਭਗਤ ਕੋ ਭੋਨ ਹੁਲਾਸ ਕਰ ਹੈ ਕਾਰ ਭਾਈ ਗੁਰਦਾਸ। ਪਹਿਲਾਂ ਸਰੋਵਰ ਤਿਆਰ ਹੋਇਆ। ਤਵਾਰੀਖ ਸ੍ਰੀ ਅੰਮ੍ਰਿਤਸਰ ਮੁਤਾਬਕ ਤਾਲ ਦੇ ਵਿੱਚ 1640 ਬਿਕਰਮੀ ਵਿਖੇ ਹਰਿਮੰਦਰ ਦੀ ਇਮਾਰਤ ਆਰੰਭ ਹੋਈ। ਬਾਜ਼ੀਆਂ ਦੇ ਲਿਖੇ ਮੁਜਬ ਇਹ ਕਾਰਜ 1645 ਵਿੱਚ ਸਮਾਪਤ ਹੋ ਗਿਆ ਸੀ। ਇਸ ਤਰ੍ਹਾਂ ਅਨੇਕਾਂ ਸ਼ੁਭ ਕਾਰਜ ਹੁੰਦਿਆਂ ਅਨੇਕਾਂ ਸਿੱਖਾਂ ਦੇ ਤਰਨ ਦੇ ਪ੍ਰਸੰਗ ਆਉਂਦੇ ਹਨ ਅਤੇ ਕੁਛ ਵਰੇ ਬੀਤ ਜਾਂਦੇ ਹਨ। ਫਿਰ ਸ੍ਰੀ ਗੁਰੂ ਜੀ ਵਡਾਲੀ ਪਿੰਡ ਜੋ ਪੱਛੋਂ ਰੁੱਖ ਅੰਮ੍ਰਿਤਸਰ ਦੇ ਨੇੜੇ ਹੀ ਹੈ ਜਾ ਰਹੇ। ਇੱਥੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ ਹੋਇਆ। ਭਾਈ ਬੁੱਢਾ ਜੀ ਬੀੜ ਤੋਂ ਅਤੇ ਭਾਈ ਗੁਰਦਾਸ ਜੀ ਰਾਮਦਾਸਪੁਰੇ ਤੋਂ ਦੋਵੇਂ ਵਧਾਈ ਦੇਣ ਆਏ ਅਤੇ ਕੁਛ ਦਿਨ ਇੱਥੇ ਹੀ ਰਹੇ। ਫਿਰ ਭਾਈ ਬੁੱਢਾ ਜੀ ਬੀੜ ਚਲੇ ਗਏ ਅਤੇ ਭਾਈ ਗੁਰਦਾਸ ਜੀ ਰਾਮਦਾਸਪੁਰੇ। ਸ੍ਰੀ ਗੁਰੂ ਜੀ 3 ਸਾਲ ਵਡਾਲੀ ਰਹੇ। ਪਿੰਡ ਨੇੜੇ ਹੋਣ ਕਰਕੇ ਭਾਈ ਜੀ ਆਉਂਦੇ ਜਾਂਦੇ ਰਹੇ ਅਤੇ ਰਾਮਦਾਸਪੁਰੇ ਦਾ ਕੰਮ ਵੀ ਕਰਦੇ ਰਹੇ। 1655 ਦੇ ਲਗਭਗ ਸ੍ਰੀ ਗੁਰੂ ਜੀ ਫਿਰ ਅੰਮ੍ਰਿਤਸਰ ਆ ਗਏ। ਹੁਣ ਕਈ ਵਾਕਿਆਤ ਪ੍ਰਿਥੀਏ ਜੀ ਵੱਲੋਂ ਅਤ ਘ੍ਰਿਣਤ ਸਲੂਕਾਂ ਦੇ ਹੋਏ, ਜਿਨ੍ਹਾਂ ਦੇ ਨਾਲੋਂ ਨਾਲ ਜ਼ਾਹਰ ਹੁੰਦੇ ਜਾਣ ਕਰਕੇ ਉਹਨਾਂ ਨੂੰ ਸ਼ਰਮ ਨੇ ਸ਼ਹਿਰ ਛੱਡਣ 'ਤੇ ਮਜਬੂਰ ਕੀਤਾ ਅਤੇ ਉਹ ਲਾਹੌਰ ਦੇ ਲਾਗੇ ਹੇਹਰ ਪਿੰਡ ਜੋ ਉਹਨਾਂ ਦਾ ਸਹੁਰਾ ਪਿੰਡ ਸੀ ਅਤੇ ਉਹਨਾਂ ਨੂੰ ਸੂਲੀ ਖਾਂ ਤੋਂ ਮਿਲ ਗਿਆ ਸੀ ਜਾ ਰਹੇ। ਪਰ ਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਹੇਹਰੀ ਕਲਿਆ ਕਿ ਉਹਨਾਂ ਨੂੰ ਮਨਾ ਕੇ ਵਾਪਸ ਲੈ ਆਉਣ ਅਤੇ ਇੱਥੋਂ ਤਾਂ ਹੀ ਕਹਾ ਕਲਿਆ ਕਿ ਬਾਜ਼ਾਰ ਦੀ ਆਮਦਨ ਤੁਸਾਂ ਦੇ ਸਪੁਰਦ ਹੈ ਹੀ, ਸੰਗਤਾਂ ਦੀ ਆਮਦਨ ਖਰਚ ਲੰਗਰ ਆਦਿ ਸਾਰੇ ਹੀ ਕੰਮ ਆਪ ਸਾਂਭ ਲਵੋ। ਭਾਈ ਗੁਰਦਾਸ ਜੀ ਇਹੀ ਗਏ, ਜਾ ਕੇ ਬਹੁਤ ਪਿਆਰ ਨਾਲ ਨਿਮਰਤਾ ਨਾਲ ਅਰਥ ਪਰਮਾਰਥ ਦੇ ਸਾਰੇ ਪਹਿਲੂ ਖੋਲ੍ਹ ਖੋਲ੍ਹ ਕੇ ਅਤੇ ਦੱਸ ਦੱਸ ਕੇ ਪ੍ਰੇਰਨਾ ਕੀਤੀ, ਪਰ ਪ੍ਰਿਥੀਏ ਜੀ 'ਤੇ ਕੋਈ ਅਸਰ ਨਾ ਹੋਇਆ, ਸਗੋਂ ਵਧੀਕ ਕਰੜੇ ਹੋ ਗਏ ਅਤੇ ਬੇਅਦਬੀ ਅਤੇ ਡਰਾਵਿਆਂ ਦੇ ਵਾਕ ਕਹਿੰਦੇ ਰਹੇ। ਭਾਈ ਜੀ ਓੜਕ ਨੂੰ ਨਿਰਾਸ਼ ਹੋ ਮੁੜ ਆਏ। ਰਸਤੇ ਵਿੱਚ ਆਪ ਨੇ ਪ੍ਰਿਥੀਏ ਪ੍ਰਥਾਏ ਇੱਕ ਵਾਰ ਉਚਾਰੀ, ਜਿਸ ਵਿੱਚ ਪਦ ਮੀਣਾ ਉਹਨਾਂ ਲਈ ਵਰਤਿਆ ਜੋ ਪਦ ਕੇ ਗੁਰੂ ਰਾਮਦਾਸ ਜੀ ਨੇ ਪ੍ਰਿਥੀਏ ਲਈ ਵਰਤਿਆ ਸੀ। ਇਸ ਵਾਰ ਦੀ ਅਖੀਰਲੀ ਪੌੜੀ ਅਤ ਨਿਮਰਤਾ ਦੀ ਹੈ। ਆਖਿਰ ਪ੍ਰਿਥੀ ਹੁਣ ਸੁਲੀ ਖਾਨ ਦੀ ਮਦਦ ਨਾਲ ਜਹਾਂਗੀਰ ਨੂੰ ਜਾ ਮਿਲਿਆ। ਪਾਤਸ਼ਾਹ ਨੇ ਗੱਦੀ ਦਾ ਹੱਕ ਉਸਦਾ ਨਾ ਸਮਝ ਕੇ ਗੁਰੂ ਰਾਮਦਾਸ ਜੀ ਦੀ ਕੀਤੀ ਵਿੱਚ ਦਖਲ ਨਾ ਦਿੱਤਾ। ਅਤੇ ਉਸਨੂੰ ਮਾਲਵੇ ਵਿੱਚ ਇੱਕ ਪਿੰਡ ਦੇ ਦਿੱਤਾ ਜਿਸਨੂੰ ਹੁਣ ਕੋਠਾ ਕਹਿੰਦੇ ਹਨ। ਪ੍ਰਿਥੀਆ ਪਰਿਵਾਰ ਸਮੇਤ ਉੱਥੇ ਜਾ ਰਿਹਾ। ਇਉਂ ਅਸੀਂ ਸੰਮਤ 1656 ਅਤੇ 57 ਦੇ ਲਗਭਗ ਅਪੜ ਪਏ ਹਾਂ। ਇਸ ਤੋਂ ਮਗਰੋਂ ਦੈਵੀ ਬਾਲਕ ਸ੍ਰੀ ਹਰਗੋਬਿੰਦ ਜੀ ਨੂੰ ਤਾਪ ਦਾ ਖੇਦ ਹੋਇਆ। ਪਹਿਲੋਂ ਇੱਕ ਵੇਰ ਸੀਤਲਾ ਦਾ ਖੇਦ ਹੋ ਚੁੱਕਾ ਸੀ। ਤਾਪ ਤੋਂ ਵੱਲ ਹੋਣ ਮਗਰੋਂ ਸ੍ਰੀ ਬਾਬਾ ਬੁੱਢਾ ਜੀ ਨੂੰ ਬੀੜੋਂ ਸਦਵਾ ਕੇ ਉਹਨਾਂ ਪਾਸ ਸ੍ਰੀ ਹਰਗੋਬਿੰਦ ਜੀ ਨੂੰ ਪੜ੍ਹਨੇ ਲਈ ਬਿਠਾਇਆ। ਇਹਨਾਂ ਦਿਨਾਂ ਵਿੱਚ ਕਾਂਸ਼ੀ ਤੋਂ ਇੱਕ ਪੰਡਿਤ ਆਇਆ ਜੋ ਗੁਰੂ ਕੇ ਦੁਆਰੇ ਕਥਾ ਕਰਦਾ ਰਿਹਾ। ਇਸਨੇ ਕਿਸੇ ਹੋਰ ਪੋਥੀ ਦੀ ਕਥਾ ਸੁਣਾਉਣ ਲਈ ਬਿਨੈ ਕੀਤੀ, ਪਰ ਨਾਲ ਹੀ ਦੱਸਿਆ ਕਿ ਪੋਥੀ ਕਾਂਸ਼ੀ ਮੇਰੇ ਘਰ ਹੈ। ਇਸ ਪਰ ਰਾਹ ਦਾ ਖਰਚ ਗੁਰੂ ਜੀ ਨੇ ਦਿੱਤਾ ਅਤੇ ਪੰਡਿਤ ਨੇ ਮਹੂਰਤ ਸੋਧਿਆ ਅਤੇ ਆਪਣੇ ਪੁੱਤਰ ਨੂੰ ਕਾਂਸ਼ੀ ਟੋਰਿਆ। ਪਰ ਉਸ ਪੁੱਤਰ ਦੇ ਘਰੋਂ ਨਿਕਲਦਿਆਂ ਸਾਰ ਖੋਤਾ ਹੀਂਗਿਆ ਤਾਂ ਉਹ ਅਪਸ਼ਗਨ ਸਮਝ ਕੇ ਮੁੜ ਆਇਆ। ਗੁਰੂ ਜੀ ਨੇ ਪੰਡਿਤ ਨੂੰ, ਜੋ ਆਪ ਨੂੰ ਅਨੰਦ ਭਗਤ ਮੰਨਦਾ ਸੀ, ਇਹ ਗੱਲ ਦੱਸਣ ਲਈ ਕਿ ਕਹਿਣੀ ਦੀ ਅਨੰਤਾਈ ਕਰਨੀ ਦੀ ਅਨੰਤਾਈ ਨਾਲ ਨਹੀਂ ਪੁੱਜਦੀ, ਭਾਈ ਪੈੜੇ ਨੂੰ ਕਿਹਾ ਕਿ ਤੂੰ ਸੰਗਲਾ ਦੀਪ ਜਾ ਅਤੇ ਰਾਜੇ ਪਾਸੋਂ ਪ੍ਰਾਣ ਸੰਗਲੀ ਦੀ ਪੋਥੀ ਜੋ ਉੱਥੇ ਦਸੀਦੀ ਹੈ ਲੈ ਆਓ। ਉਸ ਵੇਲੇ ਇੱਕ ਸਿੱਖ ਨੇ 5 ਪੈਸੇ ਚੜ੍ਹਾਏ ਸਨ। ਇਹ ਪੈਸੇ ਚੁੱਕ ਕੇ ਆਪ ਨੇ ਪੈੜੇ ਨੂੰ ਰਾਹ ਦੇ ਖਰਚ ਵਾਸਤੇ ਦਿੱਤੇ। ਪੈੜਾ ਮੱਥਾ ਟੇਕ ਕੇ ਉਸੇ ਵੇਲੇ ਟੁਰ ਗਿਆ। ਨਾ ਉਸਨੇ ਮਹੂਰਤ ਕਢਾਇਆ, ਨਾ ਸ਼ਗਨ ਅਪਸ਼ਗਨ ਵਿਚਾਰਿਆ, ਨਾ ਹੀ ਸੋਚ ਕੀਤੀ ਕਿ 5 ਪੈਸਿਆਂ ਨਾਲ ਸੰਗਲਾ ਦੀਪ ਕਿਵੇਂ ਪੁੱਛ ਸਾਂ। ਇੱਕ ਗੁਰੂ 'ਤੇ ਟੇਕ ਧਾਰ ਕੇ ਖਿੜੇ ਮੱਥੇ ਟੁਰ ਪਿਆ। ਤਦ ਗੁਰੂ ਜੀ ਨੇ ਆਖਿਆ, ਹੇ ਪੰਡਿਤ, ਅਨਿਨ ਸਿੱਖੀ ਇਹ ਹੈ। ਫਿਰ ਭਾਈ ਗੁਰਦਾਸ ਪ੍ਰਤੀ ਸਤਿਗੁਰ ਨੇ ਆਗਿਆ ਕੀਤੀ ਜੋ ਐਵੇਂ ਲਿਖੀ ਹੈ, ਪ੍ਰਭ ਗੁਰਦਾਸ ਭਾਈ ਪ੍ਰਤ ਗਾਏ ਇਹ ਪ੍ਰਸੰਗ ਕੇ ਕਬਿਤ ਬਣਾਏ। ਤਦ ਭਾਈ ਜੀ ਨੇ ਉਸੇ ਵੇਲੇ ਕਬਿਤ ਬਣਾ ਕੇ ਪੰਡਿਤ ਨੂੰ ਅਤੇ ਸੰਗਤ ਨੂੰ ਦੀਵਾਨ ਵਿੱਚ ਸੁਣਾਏ। ਬੈਸਨੋ ਅਨੰਨ ਬ੍ਰਹਮਨ ਸਾਲਗ੍ਰਾਮ ਸੇਵਾ ਗੀਤਾ ਭਾਗਵਤ ਸਰੋਤਾ ਏਕਾ ਕੀ ਕਹਾਵਈ, ਤੀਰਥ ਧਰਮ ਦੇਵ ਯਾਤਰਾ ਕੋ ਪੰਡਿਤ ਪੂਛ ਕਰਤ ਗਮਨ ਸੁ ਮਹੂਰਤ ਸੁਧਾਵਈ, ਬਾਹਰ ਨਿਕਸ ਗਰਦਬ ਸਵਾਨ ਸਗਨ ਕੈ ਸੰਕਾ ਉਪਰਾਜ ਬਹੁਰ ਘਰ ਆਵਈ, ਪਤੀ ਬ੍ਰਤ ਗੈ ਰਹਿ ਸਕਤ ਨਾ ਏਕਾ ਟੇਕ ਦੁਬਦਾ ਅਛਤ ਨਾ ਪਰਮ ਪਦ ਪਾਵਈ। ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ ਪਤੀ ਬ੍ਰਿਤ ਏਕ ਟੇਕ ਦੁਬਦਾ ਨਿਵਾਰੀ ਹੈ, ਪੂਛਤ ਨਾ ਜੋਤਕ ਔ ਬੇਦ ਥਿਤ ਵਾਰ ਕਛੂ ਗ੍ਰਹਿ ਔ ਨਿਛੱਤਰ ਕੀ ਨਾ ਸੰਕਾ ਉਰਧਾਰੀ ਹੈ, ਜਾਨਤ ਨਾ ਸਗਨ ਲਗਨ ਆਨ ਦੇਵ ਸੇਵ ਸ਼ਬਦ ਸੁਰਤ ਲਿਵਨੇਉ ਨਿਰੰਕਾਰੀ ਹੈ। ਸਿੱਖ ਸੰਤ ਬਾਲਕ ਸ੍ਰੀ ਗੁਰਪ੍ਰਤਪਾਲਕ ਹੋਏ ਜੀਵਨ ਮੁਕਤ ਗਤ ਬ੍ਰਹਮ ਵਿਚਾਰੀ ਹੈ। ਇਸ ਪ੍ਰਕਾਰ ਅਨੇਕ ਕੌਤਕ ਗੁਰੂ ਦੁਆਰੇ ਵਰਤਦੇ ਰਹੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।